ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਹੋ ਮਹਾਰਾਜ ਡੰਡੋਤ ਵੰਦਨੀ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪ ਮੁਕਤਮ ਹੋਏ ਤਾਰੇ ਜੀ ਐਸੇ ਗੁਰਾਂ ਤੋਂ ਬਲ ਬਲ ਆਪ ਮੁਕਤਮ ਹੋਏ ਤਾਰੇ ਐਸੇ ਗੁਰਾਂ ਤੋਂ ਬਲ ਬਲ ਸ਼ਿਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਹੋਏ ਤਾਰੇ ਕਵਨ 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 ਗੁਣ ਗਈਏ ਅੰਤ ਨਹੀਂ ਕਿਛ ਪਾਰੈ ਲਾਖ 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 ਕਈ ਕੋਰੈ ਉਹ ਹੈ ਐਸੋ ਵਿਚਾਰੈ ਬਿਸਮ 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 ਹੀ ਪਈਐ ਲਾਲ ਗੁਲਾ ਰੰਗਾਰੈ ਕਉ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੁੰਗਾ ਮੁਸਕਾਰੈ ਅੰਤ ਮੁਕਤ ਹੋਏ ਤਾਰੇ ਸਾਰੇ ਗੁਰਾਂ ਤੋਂ ਮਨ ਮਨ ਤੋਂ ਹੋਏ ਸਾਸਨ ਗੱਚ ਕੇ ਬੋਲਾਂ ਸਤਨਾਮ ਸ੍ਰੀ ਗੱਚ ਪਿੱਛੇ ਨੂੰ ਹੋ ਜਾਂਦਾ। ਗੁਰੂ ਮਹਾਰਾਜ ਜੀ ਹਜ਼ੂਰੀ ਦੇ ਅੰਦਰ ਆਪ ਬੈਠੇ ਹੋਏ ਬਹੁਤ ਪਿਆਰ ਦਾ ਪ੍ਰਸੰਗ ਸਰਵਣ ਕਰ ਰਹੇ ਸੀ। ਸਾਰਾ ਸੰਸਾਰ ਸ਼ਾਂਤੀ ਵਾਸਤੇ ਅਨੇਕਾਂ ਕਿਸਮ ਦੇ ਯਤਨ ਕਰਦਾ, ਕੋਈ ਮਾਇਆ ਦੇ ਵਿੱਚ ਸੁੱਖ ਪਾਲਦਾ, ਕੋਈ ਪੁੱਤਰਾਂ ਦੀ ਪ੍ਰਾਪਤੀ ਵਿੱਚ ਸੁੱਖ ਪਾਲਦਾ, ਕੋਈ ਬਹੁਤ ਵੱਡੀਆਂ ਬਿਲਡਿੰਗਾਂ ਬਣਾ ਕੇ ਸੁੱਖ ਪਾਲਦਾ, ਕੋਈ ਰਾਸ਼ੀ ਅਹੁਦੇ ਪ੍ਰਾਪਤ ਕਰਕੇ ਸੁੱਖ ਪਾਲਦਾ। ਅਨੇਕਾਂ ਸੰਸਾਰ ਦੀਆਂ ਧਾਰਨਾਵਾਂ ਹਨ, ਮਨੌਤਾਂ ਹਨ, ਬੜੀਆਂ ਠੋਸ ਦਲੀਲਾਂ ਨੇ ਉਹਨਾਂ ਦੇ ਪਿੱਛੇ ਕਿ ਜੇ ਪੈਸਾ ਨਾ ਹੋਵੇ ਤਾਂ ਆਦਮੀ ਕਿਵੇਂ ਸੁਖੀ ਹੋ ਸਕਦਾ, ਚੰਗੀ ਕੋਠੀ 'ਚ ਰਹਿਣ ਵਾਸਤੇ ਥਾਂ ਨਾ ਮਿਲਦਾ ਹੋਵੇ, ਸਵਾਰੀ ਕੋਲ ਨਾ ਹੋਵੇ ਅਤੇ ਹੋਰ ਚਾਰ ਬੰਦਿਆਂ ਦੇ ਵਿੱਚ ਇੱਜ਼ਤ ਨਾ ਹੋਵੇ, ਰਾਜਸੀ ਸ਼ਕਤੀ ਹੱਥ ਵਿੱਚ ਨਾ ਹੋਵੇ, ਕਿਵੇਂ ਆਦਮੀ ਸੁਖੀ ਹੋ ਜਾਏਗਾ? ਇਹਦੇ ਸੁੱਖ ਦੇ ਵਾਸਤੇ, ਯਤਨ ਕਰਨ ਵਾਸਤੇ, ਇਹਨਾਂ ਚੀਜ਼ਾਂ ਦੀ ਪ੍ਰਾਪਤੀ ਵਾਸਤੇ ਆਦਮੀ ਦਿਨ ਰਾਤ ਇੱਕ ਕਰ ਦਿੰਦਾ ਕਿ ਮੈਂ ਸੁਖੀ ਹੋ ਜਾਵਾਂ। ਪਰ ਕੋਈ ਸੁਖੀ ਹੋਇਆ ਜਿਉਂ ਜਿਉਂ ਪ੍ਰਕਿਰਤੀ ਦਾ ਪਸਾਰਾ ਹੁੰਦਾ ਹੈ, ਪ੍ਰਵਿਰਤੀ ਦਾ, ਓਨਾ ਹੀ ਉਹਦੇ ਵਿੱਚ ਦੁੱਖ ਨਿਕਲਦਾ ਤੁਰ ਜਾਂਦਾ ਹੈ। ਜੇ ਇੱਕ ਸ਼ੇਰ ਸੁੱਖ ਨਿਕਲਦਾ, ਇੱਕ ਮਨ ਉਹਦੇ ਪਿੱਛੇ ਦੁੱਖ ਛੁਪਿਆ ਪਿਆ। ਸੁੱਖ ਮੰਗ ਦੁੱਖ ਅੱਗੇ ਆਵੇ, ਸੋ ਸੁੱਖ ਹਮੋ ਨਾ ਮੰਗਿਆ ਪਾਵੇ। ਕਹਿੰਦੇ ਅਜਿਹੇ ਸੁੱਖ ਦੀ ਕੋਈ ਲੋੜ ਨਹੀਂ ਹੈ ਜੇ ਸੁੱਖ ਨੂੰ ਮੰਗਣ ਤੋਂ ਬਾਅਦ ਦੁੱਖ ਅੱਗੇ ਆ ਜਾਵੇ। ਵਿਚਾਰ ਕੇ ਦੇਖ ਲਓ, ਪੁੱਤਰ ਦੀ ਪ੍ਰਾਪਤੀ ਨਹੀਂ ਹੋਈ, ਮਾਰਿਆ ਮਾਰਿਆ ਫਿਰਦਾ, ਬਹੁਤ ਇਹੋ ਜਿਹੇ ਕਰਮ ਕਰਦਾ, ਥਾਂ ਥਾਂ 'ਤੇ ਜਾ ਕੇ ਨੀਵਾਂ ਹੁੰਦਾ, ਜਿੱਥੇ ਨਹੀਂ ਵੀ ਸਿਰ ਚੁਕਾਉਣਾ ਉੱਥੇ ਜਾ ਕੇ ਵੀ ਚੁਕਾਉਂਦਾ। ਪੁੱਤਰ ਪ੍ਰਾਪਤ ਹੋ ਜਾਂਦਾ ਅਖੀਰ, ਉਹੀ ਪੁੱਤਰ ਪੈਦਾ ਹੋ ਕੇ ਬਿਮਾਰ ਹੋ ਜਾਂਦਾ। ਉਹ ਜਿਹੜਾ ਸੁੱਖ ਥੋੜ੍ਹੀ ਦੇਰ ਵਾਸਤੇ ਪ੍ਰਾਪਤ ਹੋਇਆ ਸੀ, ਉਹ ਕਿੰਨੇ ਦੁੱਖ 'ਚ ਬਦਲ ਗਿਆ। ਦੌੜਿਆ ਫਿਰਦਾ ਵੀ ਕਿਤੇ ਇਹਨੂੰ ਆਹ ਗੱਲ ਨਾ ਹੋ ਜਾਵੇ, ਆਹ ਗੱਲ ਨਾ ਹੋ ਜਾਵੇ, ਉਹੀ ਨਲਾਇਕ ਨਿਕਲ ਜਾਵੇ, ਗਲਤ ਸੰਗਤ 'ਚ ਪੈ ਜਾਵੇ, ਸ਼ਰਾਬੀ ਬਣ ਜਾਵੇ, ਜੂਏਬਾਜ਼ ਬਣ ਜਾਵੇ, ਹੋਰ ਚੋਰ ਚਕਾਰ ਬਣ ਜਾਵੇ, ਕਿੰਨਾ ਦੁੱਖ ਖੜਾ ਹੋ ਜਾਂਦਾ। ਸੁੱਖ ਤਾਂ ਥੋੜ੍ਹੀ ਦੇਰ ਵਾਸਤੇ ਮਹਿਸੂਸ ਹੋਇਆ ਸੀ, ਬਾਅਦ 'ਚ ਕਿੰਨਾ ਦੁੱਖ ਪ੍ਰਾਪਤ ਹੋਇਆ। ਇਸੇ ਤਰ੍ਹਾਂ ਕੋਈ ਵੀ ਸੁੱਖ, ਮਹਾਰਾਜ ਕਹਿੰਦੇ ਸੰਸਾਰ ਦੀਆਂ ਜਿੰਨੀਆਂ ਵੱਡੀਆਂ ਵਡਿਆਈਆਂ ਨੇ, ਸੁੰਦਰ ਸੇਜ, ਅਨੇਕ ਸੁੱਖ ਰਸ ਭੋਗਣ, ਪੂਰੇ ਸੁੱਖਾਂ ਦੀ ਗਿਣਤੀ ਕੋਈ ਨਹੀਂ ਹੈ, ਅਤੇ ਰਸਾਂ ਦੇ ਭੋਗਾਂ ਦੇ ਵਿੱਚ ਕੋਈ ਰੁਕਾਵਟ ਨਹੀਂ। ਕਿਉਂਕਿ ਸਰੀਰ ਜੇ ਸਵਸਥ ਨਾ ਹੋਵੇ, ਮਿੱਠਾ ਖਾਣ ਨੂੰ ਜੀ ਕਰਦਾ ਹੋਵੇ, ਡਾਕਟਰ ਬੰਦ ਕਰ ਦਿੰਦੇ ਨੇ ਕਿ ਤੈਨੂੰ ਬਲੱਡ ਸ਼ੂਗਰ ਹੈ, ਮਿੱਠਾ ਨਾ ਖਾਈ। ਉਹਦਾ ਜੀ ਕਰਦਾ ਵੀ ਫਲ ਖਾ ਲਾ, ਖਾ ਨਹੀਂ ਸਕਦਾ। ਕੋਈ ਰਸ ਭੋਗਣ ਨੂੰ ਜੀ ਕਰਦਾ, ਨਹੀਂ ਭੋਗ ਸਕਦਾ, ਕਿਉਂਕਿ ਅੱਗੇ ਬਿਮਾਰੀ ਦਾ ਪਰਛਾਵਾਂ ਖੜਾ। ਲੇਕਿਨ ਮਹਾਰਾਜ ਕਹਿੰਦੇ ਇੰਨੇ ਸੁੱਖ ਹੋਣ, ਇੰਨੇ ਰਸ ਹੋਣ ਵੀ ਉਹਨੂੰ ਕੋਈ ਇਫੈਕਟ ਨਾ ਹੁੰਦਾ ਹੋਵੇ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮੋਤੀ ਅਤੇ ਹੀਰੇ ਲਾ ਕੇ ਡੈਕੋਰੇਸ਼ਨ ਕੀਤੀ ਹੋਵੇ ਕੋਠੀਆਂ ਦੀ। ਮਨ ਇੱਛੇ ਸੁੱਖ ਮਾਣ ਦਾ ਕਿਛ ਨਾ ਹੈ ਵਸੂਰੇ, ਜਿੰਨੇ ਮਨ ਦੇ ਅੰਦਰ ਖਿਆਲ ਆਉਂਦੇ ਨੇ ਓਨੇ ਹੀ ਸੁੱਖ ਉਸ ਨੂੰ ਪ੍ਰਾਪਤ ਹੋ ਜਾਂਦੇ ਨੇ, ਕਿ ਕਿਸੇ ਸੁੱਖ ਦਾ ਕੋਈ ਬਾਅਦ ਵਿੱਚ ਦੁੱਖ ਨਾ ਨਿਕਲਦਾ ਹੋਵੇ। ਜੇ ਵਾਹਿਗੁਰੂ ਚਿੱਤ ਨਹੀਂ ਆਉਂਦਾ, ਚਿੱਤ ਵਿੱਚ ਨਹੀਂ ਵੱਸਦਾ। ਅਸੀਂ ਜ਼ਬਾਨ ਦੇ ਨਾਲ ਵਾਹਿਗੁਰੂ ਨੂੰ ਯਾਦ ਕਰ ਲੈਂਦੇ ਹਾਂ, ਚਿੱਤ 'ਚ ਨਹੀਂ ਵਸਿਆ ਜੀ। ਸਵਾਸ ਦੇ ਨਾਲ ਨਾਮ ਜਪਦੇ ਹਾਂ, ਚਿੱਤ ਵਿੱਚ ਨਹੀਂ ਵਸਿਆ। ਕਹਿੰਦੇ ਜੇ ਚਿੱਤ 'ਚ ਨਹੀਂ ਵਸਿਆ ਤਾਂ ਵਿਸ਼ਟਾ ਦੇ ਕੀੜੇ ਵਰਗਾ ਹਾਲ ਹੋਇਆ ਕਰਨਾ, ਕੁਰਬਲ ਕੁਰਬਲ ਕਰਦਾ ਫਿਰਦਾ ਸੰਸਾਰ, ਹਾਏ ਹਾਏ ਹੋ ਰਹੀ ਹੈ ਚਾਰੇ ਪਾਸੇ, ਕੋਈ ਸੁਖੀ। ਮਹਾਰਾਜ ਕਹਿੰਦੇ ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਸਾਰੀ। ਨਾਮ ਨੂੰ ਭੁੱਲ ਕੇ ਸੰਸਾਰ ਸੁੱਖ ਚਾਹੁੰਦਾ, ਕਹਿੰਦੇ ਐਡਾ ਜੂਏਬਾਜ ਕਿ ਇਹਨੂੰ ਪਤਾ ਹੀ ਨਹੀਂ ਦੌ ਗਲਤ ਦੌ ਦੇ ਉੱਤੇ ਦੌ ਲਾਈ ਜਾਂਦਾ, ਨਾਮ ਵੱਲ ਨਹੀਂ ਆਉਂਦਾ। ਫਿਰ ਦੂਸਰੇ ਪਾਸੇ ਮਹਾਰਾਜ ਕਹਿੰਦੇ ਵੀ ਜੇ ਇਹ ਚੀਜ਼ਾਂ ਦੀ ਨਾਮ ਪ੍ਰਾਪਤੀ ਹੋਵੇ, ਚੰਗੀ ਕੋਠੀ ਕੋਲ ਨਾ ਹੋਵੇ, ਚੰਗੀ ਸਵਾਰੀ ਨਾ ਹੋਵੇ, ਚੰਗੇ ਚਾਰ ਬੰਦਿਆਂ 'ਚ ਇੱਜ਼ਤ ਨਾ ਹੋਵੇ, ਕੋਈ ਜਾਇਦਾਦ ਨਾ ਹੋਵੇ, ਫਿਰ ਆਦਮੀ ਦਾ ਮਨ ਕਿਹੋ ਜਿਹਾ ਹੁੰਦਾ? ਮਹਾਰਾਜ ਕਹਿੰਦੇ ਜੇ ਬੰਦਗੀ ਵਾਲਾ ਹੈ ਤਾਂ ਉਹਦਾ ਮਨ ਪਰਮ ਸ਼ਾਂਤ ਹੋਇਆ ਕਰਦਾ ਸਭ ਹਾਲਾਤ ਦੇ ਵਿੱਚ ਰਹਿੰਦੇ ਹੋਏ। ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਰਿਆਨ ਪਰਮਿੰਦਾ, ਮਿੱਤਰ ਨਾ ਇੱਠ ਧਨ ਰੂਪਹੀਣ ਕੋਈ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਜੇ ਨਾਮ ਦੇ ਵਿੱਚ ਮਨ ਭਿੱਜਿਆ ਹੋਇਆ ਹੈ ਤਾਂ ਕਹਿੰਦੇ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਭਾਈ, ਜਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਸੋ ਇਸ ਕਰਕੇ ਸੁੱਖ ਨੂੰ ਸੰਸਾਰ ਚਾਹੁੰਦਾ ਹੈ ਪਰ ਸੁੱਖ ਨਾਮ ਦੀ ਪ੍ਰਾਪਤੀ ਤੋਂ ਬਗੈਰ ਨਹੀਂ ਹੋਇਆ ਕਰਦਾ। ਸੋ ਪਿਛਲਾ ਕਈ ਦੀਵਾਨਾਂ ਚੋਂ ਇਹ ਵਿਚਾਰ ਕਰ ਰਹੇ ਸੀ ਕਿ ਆਦਮੀ ਨਾਮ ਨੂੰ ਕਿਵੇਂ ਪ੍ਰਾਪਤ ਕਰ ਸਕਦਾ, ਕਿਸ ਤਰ੍ਹਾਂ ਉਸ ਅਵਸਥਾ ਨੂੰ ਪਹੁੰਚ ਸਕਦਾ ਜਿੱਥੇ ਗੁਰੂ ਮਹਾਰਾਜ ਵਾਰ ਵਾਰ ਸਾਨੂੰ ਪਹੁੰਚਾਉਣ ਦਾ ਇਸ਼ਾਰਾ ਕਰਦੇ ਨੇ। ਸਾਰਾ ਸੰਸਾਰ ਨਾਮ ਜਪਦਾ ਹੈ, ਰਾਮ ਰਾਮ ਸਭ ਕੋ ਕਹੇ ਕਹਿ ਰਾਮ ਨਾ ਹੋਏ, ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਕਹਿੰਦੇ ਜਿੰਨੀ ਦੇਰ ਤੱਕ ਚਿੱਤ 'ਚ ਨਹੀਂ ਵਸਦਾ, ਮਨ 'ਚ ਨਹੀਂ ਵਸਦਾ, ਉਹਨਾਂ ਚਿਰ ਸਾਰਾ ਸੰਸਾਰ ਕਹੀ ਜਾਂਦਾ, ਕਹੇ ਨਾਲ ਤਾਂ ਗੱਲ ਬਣਦੀ ਨਹੀਂ ਹੈ। ਜ਼ਰੂਰ ਇਸ ਗੱਲ ਵਿੱਚ ਭੇਤ ਆ ਗਿਆ ਕੋਈ, ਜਿਹੜਾ ਸਮਝਣ ਦੀ ਲੋੜ ਹੈ, ਇਸ਼ਾਰਾ ਹੈ ਕੋਈ ਮਹਾਰਾਜ ਦਾ ਬਹੁਤ ਗਹਿਰਾ, ਜਿਸ ਨੂੰ ਸਾਨੂੰ ਸਮਝਣਾ ਚਾਹੀਦਾ ਵੀ ਨਾਮ ਸੱਚ ਜਪਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ, ਨਿਤਨੇਮ ਕਰਦੇ ਹਾਂ, ਪਰ ਇਹ ਸਭ ਕੁਛ ਕਰਦੇ ਹੋਏ ਫੇਰ ਕੀ ਵਜ੍ਹਾ ਹੈ? ਸਾਡੇ ਅੰਦਰ ਉਹੀ ਚੀਜ਼ਾਂ ਨੇ, ਉਹੀ ਗੁੱਸਾ ਹੈ, ਉਹੀ ਨਿੰਦਿਆ ਹੈ, ਉਹੀ ਨਫ਼ਰਤ ਹੈ, ਉਹੀ ਬੇਰਸੀ ਹੈ, ਰਸ ਵਿੱਚ ਅਸੀਂ ਆਉਂਦੇ ਨਹੀਂ ਹਾਂ, ਉਹੀ ਫਰਸਟ੍ਰੇਸ਼ਨ ਹੈ, ਉਸੇ ਤਰ੍ਹਾਂ ਮਨ ਦੇ ਅੰਦਰ ਬਹਾਉ ਚੱਲਦੇ ਨੇ, ਵਜ੍ਹਾ ਕੀ ਹੈ? ਫਿਰ ਨਾਮ ਵਿੱਚ ਅਸਰ ਨਹੀਂ ਹੈ ਕੋਈ, ਜਾਂ ਸਾਡੀ ਅਪਰੋਚ 'ਚ ਕੋਈ ਫਰਕ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਸਾਧ ਸਿੰਘ ਜੀ, ਕੇਵਲ ਇੱਕੋ ਇੱਕ ਸਾਰੇ ਸੰਸਾਰ ਦੇ ਧਾਰਮਿਕ ਇਤਿਹਾਸ ਦੇ ਅੰਦਰ ਇੱਕੋ ਇੱਕ ਚੀਜ਼ ਹੈ ਜਿਸ ਨੂੰ ਮੌਲਿਕ ਕਿਹਾ ਜਾ ਸਕਦਾ, ਜੋ ਓਰਿਜਨੈਲਿਟੀ ਦੇ ਵਿੱਚ ਪੂਰੀ ਤਰ੍ਹਾਂ ਕਾਇਮ ਹੈ, ਜਿਹਦੀ ਅਥੈਂਟੀਸਿਟੀ ਪੂਰੀ ਤਰ੍ਹਾਂ ਮੰਨੀ ਜਾਂਦੀ ਹੈ। ਬਾਕੀਆਂ ਦੀ ਕੀ ਗੜਬੜ ਹੈ? ਬਾਕੀਆਂ ਦਾ ਇਹ ਹੈ ਕਿ ਜਿੰਨੇ ਧਰਮ ਗ੍ਰੰਥ ਨੇ ਉਹ ਜਿਨ੍ਹਾਂ ਨੇ ਵਿਚਾਰਨ ਕਰੇ ਨੇ ਉਹਨਾਂ ਨੇ ਲਿਖੇ ਨਹੀਂ ਹੈਗੇ, ਲਿਖਣ ਵਾਲੇ ਬਾਅਦ 'ਚ ਆਏ ਹਾਂ। ਬਾਈਬਲ ਈਸਾ ਜੀ ਦੇ ਵਚਨ ਨੇ, ਬੜੀ ਦੇਰ ਤੋਂ ਬਾਅਦ ਇਹ ਲਿਖਤੀ ਵਜੂਦ ਵਿੱਚ ਆਈ, ਉਨੀ ਦੇਰ ਤੱਕ ਇਹ ਯਾਦ ਉੱਤੇ ਕਾਇਮ ਰਹੀ। ਯਾਦ ਦਾ ਕੋਈ ਭਰੋਸਾ ਨਹੀਂ ਹੋਇਆ ਕਰਦਾ, ਯਾਦ ਆਦਮੀ ਦੀ ਬਦਲ ਜਾਇਆ ਕਰਦੀ। ਅੱਜ ਯਾਦ ਹੈ, ਕੱਲ੍ਹ ਨੂੰ ਅਸੀਂ ਹੈਰਾਨ ਹੁੰਦੇ ਹਾਂ ਵੀ ਇਹ ਬੰਦੇ ਦਾ ਮੈਨੂੰ ਨਾਂ ਨਹੀਂ ਆਉਂਦਾ, ਦੇਖਿਆ ਮੈਂ ਕਿੰਨੀ ਕੁ ਯਾਦਦਾਸ਼ਤ ਹੈ ਸਾਡੀ। ਰੋਜ਼ 2-4 ਹਜ਼ਾਰ ਬੰਦਿਆਂ ਨਾਲ ਵਾਹ ਪੈਂਦਾ ਹੋਵੇ, ਕਿੰਨੀ ਕੁ ਯਾਦਦਾਸ਼ਤ ਅਸੀਂ ਰੱਖ ਲਾਂਗੇ? ਸੋ ਉਹ ਯਾਦਦਾਸ਼ਤ ਤੋਂ ਲਿਖਿਆ ਗਿਆ। ਜੇ ਗੀਤਾ ਜੀ ਵਿਚਾਰੀ ਗਈ ਹੈ ਤਾਂ ਉਹ ਕਨਵੇ ਕੀਤੀ ਗਈ ਹੈ, ਜਿਹਨੂੰ ਬਾਅਦ ਵਿੱਚ ਜਾ ਕੇ ਵਿਆਸ ਜੀ ਨੇ ਲਿਖਤੀ ਸ਼ਕਲ ਲਿਆਂਦੀ। ਵੇਦ ਰਿਸ਼ੀਆਂ ਮੁਨੀਆਂ ਦੇ ਅਨੁਭਵ 'ਚੋਂ ਆਏ, ਬਹੁਤ ਦੇਰ ਤੋਂ ਬਾਅਦ ਯਾਦਦਾਸ਼ਤ ਦੇ ਬਲ ਦੇ ਉੱਤੇ ਲਿਖੇ ਗਏ। ਕੁਰਾਨ ਸ਼ਰੀਫ ਮੁਹੰਮਦ ਸਾਹਿਬ ਬੋਲਦੇ ਗਏ, ਲੇਕਿਨ ਬਾਅਦ ਵਿੱਚ ਜਾ ਕੇ ਇਹਨੂੰ ਸਾਰੇ ਨੂੰ ਲਿਖਿਆ ਪੜ੍ਹਿਆ ਗਿਆ, ਅਤੇ ਬਹੁਤ ਸਾਰੇ ਐਸੀਆਂ ਆਇਤਾਂ ਸੀ ਜਿਹੜੀਆਂ ਕੱਟਣੀਆਂ ਪਈਆਂ ਨੇ, ਵਿੱਚ ਗਿਣੀਆਂ ਨਹੀਂ। ਇਹ ਕੇਵਲ ਗੁਰਬਾਣੀ ਹੈ ਜੋ ਲਿਖਤੀ ਰੂਪ 'ਚ ਚੱਲੀ ਆ ਰਹੀ ਸੀ। ਬਾਬਾ ਮੋਹਨ ਜੀ ਪਾਸ ਪੋਥੀਆਂ ਸਨ, ਗੁਰੂ ਮਹਾਰਾਜ ਜੀ ਨੇ, ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਰੂਪ ਦਿੱਤਾ ਲਿਖਤੀ, ਗੁਰੂ ਗ੍ਰੰਥ ਸਾਹਿਬ ਦੀ ਜੋ ਸਾਡੇ ਸਾਹਮਣੇ ਪ੍ਰਕਾਸ਼ ਹੈ, ਇਹ ਉਹਨਾਂ ਦੀ ਕਿਰਪਾ ਹੈ। ਇਸ ਤੋਂ ਬਾਅਦ ਦੂਜੀ ਵਾਰੀ ਟੈਸਟ ਹੋਇਆ ਕਿ ਕੀ ਗੁਰੂ ਸਮਰੱਥ ਗੁਰੂ ਜੋ ਹੈ ਉਹਦਾ ਕਨੈਕਸ਼ਨ ਦਰਗਾਹ ਦੇ ਵਿੱਚ ਹੈ, ਕਿਉਂਕਿ ਇਹ ਬਾਣੀ ਸਾਰੀ ਰਲੇ ਹੋਈ ਹੋਈ ਹੈ, ਆਪਣੀ ਉਚਾਰੀ ਹੋਈ ਨਹੀਂ, ਉਹ ਆਪੋ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀ। ਅੰਦਰੋਂ ਚੀਜ਼ ਆਉਂਦੀ ਸੀ, ਉਹ ਲਿਖਤੀ ਰੂਪ ਵਿੱਚ ਆਈ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਦਮਦਮਾ ਸਾਹਿਬ ਵਿੱਚ ਇਹ ਕਿਹਾ ਕਿ ਭਾਈ ਹੁਣ ਸਾਨੂੰ ਕੁਛ ਫੁਰਸਤ ਹੈ, ਤੁਹਾਡੇ ਨਾਲ ਅਸੀਂ ਵਚਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਅਰਥ ਤੁਹਾਨੂੰ ਸਾਰਿਆਂ ਨੂੰ ਸੁਣਾਵਾਂਗੇ, ਜਾਓ ਤੀਰਮਲ ਤੋਂ ਵੀਰ ਲੈ ਕੇ ਆਓ, ਨਾਲੇ ਉਤਾਰੇ ਕਰ ਲਾਂਗੇ, ਨਾਲ ਦੀ ਨਾਲ ਅਰਥ ਕਰੀ ਜਾਵਾਂਗੇ। ਉਸ ਵੇਲੇ ਉਸਨੇ ਜਵਾਬ ਦੇ ਕੇ ਤਰਕ ਮਾਰੀ, ਕਹਿਣ ਲੱਗਿਆ ਜੇ ਸੱਚਮੁੱਚ ਗੁਰੂ ਨਾਨਕ ਦਾ ਰੂਪ ਹੈ ਤਾਂ ਫਿਰ ਇਹਨਾਂ ਨੂੰ ਕੀ ਔਖੀ ਆਪਣੇ ਅਨੁਭਵ ਤੋਂ ਬਾਣੀ ਵਿਚਾਰਨ ਕਰ ਲੈ। ਉਸ ਵੇਲੇ ਮਹਾਰਾਜ ਨੇ, ਕਿਉਂਕਿ ਬਹੁਤ ਸਾਰੇ ਯੁੱਧ ਹੋ ਚੁੱਕੇ ਸੀ ਅਤੇ ਆਖਰੀ ਯੁੱਧ ਦੇ ਅੰਦਰ ਅਨੰਦਪੁਰ ਸਾਹਿਬ ਛੱਡਣਾ ਪਿਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਛੋਟੇ ਸਾਹਿਬਜ਼ਾਦਿਆਂ ਨੂੰ ਨਿਆਂ ਚਿਣਿਆ ਗਿਆ ਅਤੇ ਉਸ ਵੇਲੇ ਇਕੱਲੇ ਦੋ ਸਿੰਘ ਨਾਲ ਨੇ, ਤਾਂ ਆਪ ਮਾਲਵੇ ਵਿੱਚ ਪਹੁੰਚਦੇ ਨੇ। ਬਹੁਤ ਸਾਰੀ ਸੰਗਤ ਪਿਛਲੀ ਸੀ, ਬਹੁਤ ਸਾਰੀ ਨਵੀਂ ਸੀ, ਕਿੰਨਿਆਂ ਦੇ ਮਨਾਂ 'ਚ ਇਹ ਸ਼ੰਕੇ ਗੁਜ਼ਰਦੇ ਸੀ ਵੀ ਗੁਰੂ ਮਹਾਰਾਜ ਨੇ ਸ਼ਕਤੀ ਕਿਉਂ ਨਾ ਵਰਤੀ। ਜਦੋਂ ਇਹ ਸਮਰੱਥ ਨੇ ਤਾਂ ਇਹ ਸ਼ਕਤੀ ਵਰਤ ਲੈਂਦੇ, ਤਾਂ ਇਹ ਸਾਰੇ ਸ਼ੰਕਿਆਂ ਦਾ ਉੱਤਰ ਦੇਣ ਵਾਸਤੇ ਜ਼ਰੂਰੀ ਸੀਗਾ। ਸੋ ਮਹਾਰਾਜ ਕਹਿਣ ਲੱਗੇ, ਭਾਈ ਤੰਬੂ ਲਾ ਲਓ ਅਤੇ ਭਾਈ ਮਨੀ ਸਿੰਘ ਲਿਖਿਆ ਕਰਨਗੇ। 14 ਸਾਲ ਦੀ ਉਮਰ ਸੀ ਉਹਨਾਂ ਦੀ, ਸੱਚੇ ਪਾਤਸ਼ਾਹ ਮੈਂ 14 ਸਾਲ ਦਾ ਬੱਚਾ ਹਾਂ, ਮੈਨੂੰ ਕੀ ਪਤਾ ਹੈ ਬਾਣੀ ਦੇ ਅਨੁਭਵ ਦਾ, ਇਹਦੇ ਵਿੱਚ ਕਿਵੇਂ ਔਂਕੜ ਲੱਗਦੇ ਨੇ, ਕਿਵੇਂ ਸਿਆਰੀਆਂ, ਕਿਵੇਂ ਬਿਹਾਰੀਆਂ, ਕਿਵੇਂ ਲਾਵਾਂ, ਕਿਵੇਂ ਦਲਾਈਆਂ। ਪਾਤਸ਼ਾਹ ਮੈਨੂੰ ਵਿਆਕਰਨ ਦੀ ਸੋਝੀ ਨਹੀਂ ਹੈ, ਮੈਨੂੰ ਗੁਰਬਾਣੀ ਦੀ ਗੂੜ ਭਾਵ ਦਾ ਕੋਈ ਪਤਾ ਨਹੀਂ। ਮਹਾਰਾਜ ਕਹਿੰਦੇ, ਭਾਈ ਮਨੀ ਸਿੰਘ ਕਲਮ ਰੱਖੀ ਜਾਈ, ਅਕਾਲ ਪੁਰਖ ਨੇ ਚਲਾਉਣੀ ਹੈ। ਸਮਾਧੀ ਸਥਿਤ ਹੋ ਕੇ ਬਹਿ ਜਾਂਦੇ ਸੀ ਅਤੇ ਆਪ ਕੋਈ ਤਕਰੀਬਨ 2.5 ਪੱਤਰੇ ਰੋਜ਼ ਉਚਾਰਿਆ ਕਰਦੇ ਸੀ ਅਤੇ ਰੋਜ਼ ਦੀ ਰੋਜ਼ ਉਹਦੀ ਕਥਾ ਕਰਿਆ ਕਰਦੇ ਸੀ। ਸਾਰੀ ਗੁਰਬਾਣੀ ਇਸੇ ਤਰ੍ਹਾਂ ਅਨੁਭਵ ਦੇ ਵਿੱਚੋਂ ਆਪ ਨੇ ਉਚਾਰਨ ਕੀਤੀ। ਸੋ ਇਹ ਅਥੈਂਟੀਸਿਟੀ ਹੈ, ਪਹਿਲੀ ਬੀੜ ਮਿਲਾ ਲਓ, ਇਹ ਮਿਲਾ ਲਓ, ਇੱਕ ਅੱਖਰ ਦਾ ਫਰਕ ਹੈ, ਕਹੁ ਕਬੀਰ ਹਮ ਭਏ ਖਲਾਸੇ, ਇਹਦੇ 'ਚ ਹੈ ਕਹੁ ਕਬੀਰ ਹਮ ਭਏ ਖਾਲਸੇ, ਜਾਣ ਕੇ ਫਰਕ ਪਾਇਆ ਗਿਆ ਸੀ। ਸੋ ਗੁਰੂ ਗ੍ਰੰਥ ਸਾਹਿਬ ਇੱਕ ਐਸਾ, ਸਾਡੇ ਉੱਪਰ ਐਸੀ ਕਿਰਪਾ ਕੀਤੀ ਹੈ ਕਿ ਸਾਨੂੰ ਬਿਲਕੁਲ ਸਹੀ ਬਾਣੀ ਮਿਲ ਗਈ ਅਤੇ ਇਹਦੇ ਅੰਦਰ ਜੋ ਵੀ ਆਉਂਦਾ ਹੈ ਉਹ ਇਕੱਲੀ ਇਕੱਲੀ ਗੱਲ ਦਾ ਸਾਨੂੰ ਵਿਚਾਰ ਕਰਨਾ ਚਾਹੀਦਾ। ਸੋ ਆਪਦਾ ਫਰਮਾਨ ਹੈ ਕਿ ਰਾਮ ਰਾਮ ਸਭ ਕੋ ਕਹੇ, ਕਿਹਾ ਰਾਮ ਨਾਮ, ਵੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਸਾਰੇ ਕਰਦੇ ਨੇ ਵੀ, ਪਰ ਹੁੰਦਾ ਤਾਂ ਹੈ ਨਹੀਂ, ਹੈ ਮਨ ਵਿੱਚ ਨਹੀਂ ਵੱਸਦਾ, ਚਿੱਤ ਵਿੱਚ ਨਹੀਂ ਵੱਸਦਾ, ਫਿਰ ਜ਼ਰੂਰ ਇਸ ਗੱਲ ਵਿੱਚ ਕੋਈ ਭੇਤ ਹੈ। ਸੋ ਇਸੇ ਭੇਤ ਨੂੰ ਪੁੱਛਣ ਵਾਸਤੇ ਰਾਜਾ ਸ਼ਿਵਨਾਵ ਗੁਰੂ ਨਾਨਕ ਪਾਸ ਬੇਨਤੀ ਕਰਦਾ, ਲੰਕਾ ਦਾ ਰਾਜਾ, ਹੇ ਸਤਿਗੁਰੂ ਕਿਰਪਾ ਕਰਕੇ ਉਹ ਮਾਰਗ ਦੱਸੋ ਜਿਸ ਦੇ ਨਾਲ ਪ੍ਰਭੂ ਤੱਕ ਪਹੁੰਚੀ ਰਹੇ, ਅਤੇ ਮੈਂ ਸੁਣਿਆ ਕਿ ਅੰਦਰੇ ਹੈ ਆਦਮੀ ਦੇ ਰਸਤਾ, ਉਹ ਕਿਰਪਾ ਕਰਕੇ ਉਹ ਰਸਤੇ ਦੀ ਸੋਝੀ ਪਾਓ। ਇਸੇ ਤਰ੍ਹਾਂ ਮਾਤਾ ਜੀਤੋ ਜੀ ਨੇ ਆ ਕੇ ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਜੋ ਅੰਦਰਲੀ ਅਵਸਥਾ ਹੈ, ਅੰਦਰਲੀਆਂ ਅਵਸਥਾਵਾਂ ਹਨ, ਆਪ ਕਿਰਪਾ ਕਰਕੇ ਉਹਨਾਂ ਨੂੰ ਪ੍ਰਗਟ ਕਰਨ ਦਾ ਯਤਨ ਕਰੋ ਤਾਂ ਕਿ ਇਹ ਉਸ ਰਸਤੇ 'ਤੇ ਤੁਰ ਕੇ ਉਸ ਥਾਂ 'ਤੇ ਜਿਸ ਨੂੰ ਪਰਮ ਪਦ ਕਹਿੰਦੇ ਨੇ ਉੱਥੇ ਪਹੁੰਚਿਆ ਜਾ ਸਕੇ, ਪਰਮ ਅਵਸਥਾ ਵਿੱਚ ਨਿਵਾਸ ਕੀਤਾ ਜਾ ਸਕੇ। ਸੋ ਦੋਵੇਂ ਬਾਤਾਂ ਇੱਕੋ ਹੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਰਾਜਾ ਸ਼ਿਵਨਾਵ ਨੂੰ ਕਹਿਣ ਲੱਗੇ, ਰਾਜਨ ਦੋ ਰਸਤੇ ਨੇ, ਇੱਕ ਰਸਤੇ ਨੂੰ ਕਸ਼ਟ ਮਾਰਗ ਕਹਿੰਦੇ ਨੇ, ਇੱਕ ਨੂੰ ਸਹਿਜ ਮਾਰਗ ਕਹਿੰਦੇ ਨੇ। ਰਸਤੇ ਤਾਂ ਬੇਅੰਤ ਨੇ, ਪਰ ਦੋ ਰਸਤੇ ਨੇ ਜਿਹੜੇ ਗੁਰਮਤਿ ਵਿੱਚ ਪ੍ਰਵਾਨ ਨੇ। ਕਹਿਣ ਲੱਗਿਆ, ਮਹਾਰਾਜ ਮੈਨੂੰ ਦੋਹਾਂ ਦੀ ਉਹ ਸੋਝੀ ਕਰਾ ਦਿਓ। ਤਾਂ ਮਹਾਰਾਜ ਪਹਿਲਾਂ ਇਹ ਦੱਸ ਰਹੇ ਨੇ ਕਿ ਜੋ ਥੋੜ੍ਹਾ ਔਖਾ ਰਸਤਾ ਹੈ, ਵੇਲ ਵਾਲੇ ਜਿਹੜੇ ਕਰ ਸਕਦੇ ਨੇ, ਲਗਨ ਵਾਲੇ ਕਰ ਸਕਦੇ ਨੇ, ਉਹ ਰਸਤਾ ਇਸ ਤਰ੍ਹਾਂ ਦੇ ਨਾਲ ਹੈ। ਉਹਦੀਆਂ ਪਿਛਲੇ 4 ਦਿਵਾਨਾਂ 'ਚ ਵਿਚਾਰ ਹੋ ਚੁੱਕੀ ਹੈ ਕਿ ਉਹਦੀਆਂ ਕੁਛ ਰਹਿਤਾਂ ਹੁੰਦੀਆਂ, ਜਦ ਤੱਕ ਆਦਮੀ ਰਹਿਤ ਨਹੀਂ ਰੱਖਦਾ ਉਨੀ ਦੇਰ ਤੱਕ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਜਿਸ ਤਰ੍ਹਾਂ ਦੇ ਨਾਲ ਇੱਕ ਜਹਾਜ਼ ਹੈ, ਉਹਦੇ 'ਚ 50-60 ਗਲੀਆਂ ਹੋ ਜਾਣ, ਕੀ ਹੋਏਗਾ, ਸਮੁੰਦਰ ਦਾ ਪਾਣੀ ਪੈਣਾ ਸ਼ੁਰੂ ਹੋ ਜਾਏਗਾ। ਜਦ ਤੱਕ ਉਹ ਗਲੀਆਂ ਪਲੱਗ ਨਹੀਂ ਕਰਦੇ, ਅਸੀਂ ਹੋਲ ਪਲੱਗ ਨਹੀਂ ਕਰਦੇ, ਸਮੁੰਦਰ ਪਾਰ ਨਹੀਂ ਹੋ ਸਕਦਾ, ਜਹਾਜ਼ ਡੁੱਬ ਜਾਏਗਾ ਪਾਣੀ ਭਰ ਕੇ। ਇਸੇ ਤਰ੍ਹਾਂ ਸਾਡੇ ਅੰਤਸ਼ਕਰਨ ਦੇ ਅੰਦਰ ਕੁਛ ਹੋਰ ਨੇ, ਗਲੀਆਂ ਨੇ, ਐ ਸਮਝ ਲਓ ਕੁਛ ਗਿਰਾਵਟਾਂ ਨੇ। ਜਦ ਤੱਕ ਅਸੀਂ ਉਹਨਾਂ ਨੂੰ ਪਲੱਗ ਨਹੀਂ ਕਰਦੇ ਉਨੀ ਦੇਰ ਤੱਕ ਨਹੀਂ ਹੁੰਦਾ। ਜਾਂ ਐਂ ਸਮਝ ਲਓ ਕੁਛ ਤਾਰਾਂ ਨੇ, ਜਿੰਨਾ ਚਿਰ ਉਹ ਡਿਸਕਨੈਕਟਡ ਨੇ ਉਨੀ ਦੇਰ ਤੱਕ ਉਹ ਉਡਾਰੀ ਨਹੀਂ ਮਾਰੀ ਜਾ ਸਕਦੀ। ਸੋ ਉਹਨਾਂ ਦੇ ਬਾਰੇ ਪਿੱਛੇ ਬੜੇ ਵਿਸਥਾਰ ਦੇ ਨਾਲ ਵਿਚਾਰ ਕੀਤੀ ਗਈ ਸੀ ਕਿ ਸਭ ਤੋਂ ਪਹਿਲਾਂ ਆਦਮੀ ਦੇ ਮਨ ਦੇ ਅੰਦਰ ਅਹਿੰਸਾ ਦੀ ਲੋੜ ਹੈ। ਕਿਸੇ ਜੀ ਨੂੰ ਦੁੱਖ ਨਾ ਦੇਣਾ, ਦੁੱਖ ਨਾ ਦੇ ਕਿਸੇ ਜੀ, ਪਤ ਸਿਉ ਕਰ ਜਾਵੋ, ਇੱਜ਼ਤ ਦੇ ਨਾਲ ਆਪਣੇ ਘਰ ਜਾਵਾਂਗੇ ਜੇ ਅਸੀਂ ਕਿਸੇ ਜੀਵ ਨੂੰ ਦੁੱਖ ਨਾ ਦਿੱਤਾ, ਨਾ ਸਰੀਰਕ ਤੌਰ 'ਤੇ, ਨਾ ਵਚਨ ਦੇ ਤੌਰ 'ਤੇ, ਨਾ ਮਾਨਸਿਕ ਤੌਰ 'ਤੇ, ਨਾ ਬੁੱਧੀ ਦੇ ਤੌਰ 'ਤੇ, ਨਾ ਆਪਣੇ ਆਤਮਿਕ ਬਲ ਨਾਲ। ਪੰਜ ਕਿਸਮ ਦੀ ਹਿੰਸਾ ਹੁੰਦੀ ਹੈ। ਪੰਜੇ ਕਿਸਮ ਦੀ ਹਿੰਸਾ ਛੱਡ ਕੇ ਜਦ ਅਸੀਂ ਪਹਿਰਾ ਦਿੰਦੇ ਹਾਂ ਕਿ ਜਵਾਨ ਤੋਂ ਰੁੱਖਾ ਨਹੀਂ ਬੋਲਣਾ, ਸਰੀਰ ਨਾਲ ਕਿਸੇ ਦਾ ਨੁਕਸਾਨ ਨਹੀਂ ਕਰਨਾ, ਮਨ ਨਾਲ ਕਿਸੇ ਦਾ ਬੁਰਾ ਨਹੀਂ ਚਿਤਵਣਾ, ਰੋਜ਼ ਇਹ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਦਾ ਦਿਨੋਂ ਕਹਿਣਾ, ਦੁਸ਼ਮਣਾਂ ਦਾ ਵੀ ਭਲਾ, ਪਾਤਸ਼ਾਹ ਜਿਹੜੇ ਮੇਰੇ ਨਾਲ ਵਰਿਆਈਆਂ ਕਰਦੇ ਆ ਉਹਨਾਂ ਦਾ ਵੀ ਭਲਾ ਕਰ, ਉਹ ਭੁੱਲੇ ਹੋਏ ਨੇ, ਉਹਨਾਂ ਨੂੰ ਸੋਝੀ ਦੇ। ਪਿਛਲੀ ਵਾਰੀ ਮੈਂ ਦੱਸਿਆ ਸੀ ਕਿ ਇੱਕ ਮਹਾਤਮਾ ਸੀ, ਬਾਬਾ ਫਰੀਦ ਜੀ ਨੂੰ ਇਹ ਕਹਿੰਦੇ ਨੇ ਕਿ ਉਹ ਜਾਂਦੇ ਨੇ ਤਾਂ ਰਸਤੇ ਦੇ ਅੰਦਰ ਕੋਈ ਬਹੁਤ ਗਲਤ ਬੰਦਾ ਮਿਲ ਗਿਆ, ਉਹਨੇ ਆ ਕੇ ਇਹਨਾਂ ਨੂੰ ਨਾ ਤਾਂ ਸਮਾਨ ਖੋਲਿਆ ਜਿਹੜਾ ਮਾੜੇ ਮੋਟੇ ਇੱਕ ਦੋ ਕੱਪੜੇ ਸੀ, ਅਤੇ ਨਾਲੇ ਧੱਕੇ ਧੁੱਕੇ ਬਹੁਤ ਮਾਰੇ। ਮਰੀਜ਼ ਕਹਿਣ ਲੱਗੇ ਬਾਬਾ ਜੀ ਅਸੀਂ ਕੁਛ ਦੇਖ ਨਹੀਂ ਸਕਦੇ। ਕਹਿੰਦੇ ਨਹੀਂ ਸ਼ਾਂਤ ਰਹੋ। ਅਖੀਰ ਜਦ ਉਹ ਚਲਿਆ ਗਿਆ ਇਹਨਾਂ ਦੇ ਨੇਤਰਾਂ 'ਚੋਂ ਜਲ ਜਾਣ ਲੱਗ ਗਿਆ, ਤਾਂ ਮਰੀਜ਼ਾਂ ਨੇ ਕਿਹਾ ਕਹਿੰਦੇ ਮੁਰਸ਼ਿਦ ਜਦੋਂ ਉਹ ਹਾਜ਼ਰ ਸੀ ਧੱਕੇ ਮਾਰਦਾ ਸੀ ਉਸ ਵੇਲੇ ਅਸੀਂ ਕਹਿੰਦੇ ਸੀ ਵੀ ਇਹਨੂੰ ਫੜ ਲਈਏ, ਹੁਣ ਤੁਸੀਂ ਕਿਉਂ ਰੋਂਦੇ ਹੋ? ਕਹਿੰਦੇ ਮੈਂ ਨਹੀਂ ਰੋਂਦਾ, ਮੈਂ ਤਾਂ ਅੱਲਾਹ ਤਾਲਾ ਨੂੰ ਕਹਿੰਦਾ ਹੇ ਅੱਲਾਹ ਤਾਲਾ, ਤਾਂ ਇਹ ਬੰਦਾ ਕਿੰਨਾ ਭੁੱਲ 'ਚ ਪਾਇਆ ਹੋਇਆ, ਤੂੰ ਇਹਦੇ ਉੱਤੇ ਕਿਰਪਾ ਕਰ, ਇਹਦੇ ਔਗਣਾਂ ਨੂੰ ਮਾਫ਼ ਕਰ, ਇਹ ਤਾਂ ਗਲਤ ਰਸਤੇ ਜਾ ਰਿਹਾ, ਡੁੱਬਣ ਦੇ ਰਸਤੇ ਜਾ ਰਿਹਾ, ਅਤੇ ਮੈਂ ਤਾਂ ਬੇਨਤੀ ਕਰ ਰਿਹਾ ਅੱਲਾਹ ਤਾਲਾ ਦੇ ਪਾਸ। ਥੋੜ੍ਹੀ ਦੇਰ ਤੋਂ ਬਾਅਦ ਕੀ ਦੇਖਦੇ ਹਾਂ, ਉਹ ਬੰਦਾ ਮੁੜ ਕੇ ਆ ਗਿਆ, ਆ ਕੇ ਨਾਲੇ ਤਾਂ ਚਰਨਾਂ 'ਤੇ ਢਹਿ ਪਿਆ। ਫਕੀਰ ਸਾਈਂ ਮੈਂ ਬੜਾ ਭੁੱਲਿਆ, ਮੈਨੂੰ ਬੜਾ ਪਛਤਾਵਾ ਹੋਇਆ, ਤੈਨੂੰ ਮੈਂ ਦੁੱਖ ਦਿੱਤਾ। ਸੋ ਕਿੱਡੀ ਬੜੀ ਅਵਸਥਾ ਹੈ ਕਿ ਧੱਕੇ ਮਾਰਨ ਵਾਲੇ ਦਾ ਵੀ ਭਲਾ ਚਾਹੁੰਦੇ ਨੇ। ਸੋ ਇਹ ਅਹਿੰਸਾ ਹੋਇਆ ਕਰਦੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਫਲ, ਅਤੇ ਨਾ ਬੁੱਧੀ ਨਾ ਕਿਸੇ ਦਾ ਨੁਕਸਾਨ ਕਰਨਾ, ਨਾ ਆਤਮਿਕ ਬਲ ਨਾਲ ਕਰਨਾ। ਦੂਸਰਾ ਹੋਇਆ ਕਰਦਾ ਹੈ ਸਤ ਦਾ ਜੀਵਨ, ਅੰਦਰੋਂ ਵੀ ਹੋ ਜਾਇਆ ਅਤੇ ਬਾਹਰੋਂ ਵੀ ਹੋ ਜਾਇਆ। ਕੋਈ ਲੁਕੋ ਵਾਲਾ ਜੀਵਨ ਨਾ ਹੋਵੇ, ਛੁਪੀ ਹੋਈ ਬਾਤ ਜੀਵਨ 'ਚ ਨਾ ਹੋਵੇ, ਕੋਈ ਵੀ ਇਹੋ ਜਿਹਾ ਹੀ ਹੋਵੇ ਜਿਹਾ ਜਿਹਾ ਹੈ ਐਜ਼ ਇਟ ਇਜ਼। ਮਾੜਾ ਹੈ ਤਾਂ ਵੀ ਪਬਲਿਕ ਦੇ ਸਾਹਮਣੇ, ਚੰਗਾ ਹੈ ਤਾਂ ਵੀ ਸਾਹਮਣੇ, ਛੁਪਾ ਨਾ ਕਰੇ। ਬਾਜ਼ ਨੂੰ ਕੋਈ ਬੁਰਾ ਨਹੀਂ ਕਹਿੰਦਾ ਕਿਉਂਕਿ ਉਹਦਾ ਸੁਭਾਅ ਹੈ ਝਪਟਾ ਮਾਰਨਾ। ਬਗਲੇ ਨੂੰ ਸਾਰੇ ਬੁਰਾ ਕਹਿੰਦੇ ਨੇ ਕਿਉਂਕਿ ਉਹ ਧੋਖਾ ਦਿੰਦਾ, ਅੱਖਾਂ ਵਿੱਚ ਕੇ ਇੱਕ ਲੱਤ ਦੇ ਭਾਰ ਖੜਾ ਰਹਿੰਦਾ ਹੈ, ਅਤੇ ਜਦੋਂ ਸ਼ਿਕਾਰ ਨੇੜੇ ਆ ਗਿਆ ਉਸੇ ਵੇਲੇ ਚੁੰਝ ਨਾਲ ਡੱਡੀ ਫੜ ਲੈਂਦਾ। ਉਹਨੂੰ ਬੁਰਾ ਕਹਿੰਦੇ ਨੇ ਕਿਉਂਕਿ ਪੋਜ਼ ਕਰਦਾ ਹੈ, ਦਿਖਦਾ ਹੋਰ ਤਰ੍ਹਾਂ ਦਾ ਹੈ ਲੇਕਿਨ ਹੈ ਅਸਲ ਵਿੱਚ ਹੋਰ ਤਰ੍ਹਾਂ ਦਾ। ਸੋ ਸੱਤ ਦਾ ਜੀਵਨ ਹੋਣਾ ਚਾਹੀਦਾ, ਧੋਖਾ ਨਹੀਂ ਜੀਵਨ ਵਿੱਚ ਚਾਹੀਦਾ, ਪੜਦਾ ਨਹੀਂ ਚਾਹੀਦਾ। ਤੀਸਰਾ ਹੋਇਆ ਕਰਦਾ ਹੈ ਚੋਰੀ, ਨਾ ਸਰੀਰਕ ਚੋਰੀ ਹੋਵੇ ਕਿਸੇ ਦੀ ਵਸਤ ਚੁੱਕਣੀ, ਅਤੇ ਨਾ ਮਾਨਸਿਕ ਚੋਰੀ ਹੋਵੇ। ਮਾਨਸਿਕ ਚੋਰੀ ਉਹਨੂੰ ਕਹਿੰਦੇ ਨੇ ਕਿ ਪਾਪ ਕਰ ਲਏ, ਛੁਪਾ ਕੇ ਰੱਖੇ ਪਏ ਨੇ ਅਤੇ ਆਪ ਚੰਗਾ ਬਣਿਆ ਹੋਇਆ, ਲੋਕ ਉਸਤਤ ਕਰਦੇ, ਕਦੇ ਨਹੀਂ ਕਹਿੰਦਾ ਵੀ ਮੈਂ ਤਾਂ ਮਾੜਾ, ਮੇਰੀ ਉਸਤਤ ਕਿਉਂ ਕਰੀ ਜਾਂਦੇ, ਤੁਹਾਨੂੰ ਨਹੀਂ ਪਤਾ ਮੈਂ ਕਿੰਨਾ ਮਾੜਾ। ਕਈ ਬੰਦੇ ਰਸਮ ਨਾਲ ਕਹਿੰਦੇ ਨੇ ਵੀ ਮੈਂ ਤਾਂ ਬਹੁਤ ਮਾੜਾ, ਲੇਕਿਨ ਅੰਦਰੋਂ ਨਹੀਂ, ਜੇ ਦੂਆ ਕਹਿ ਦੇਵੇ ਫਿਰ ਗਲ ਪੈ ਜਾਂਦੇ, ਅਰਦਾਸ ਕਰ ਦੇਣਗੇ, ਹਾਂ ਪਰਾਧੀ ਗੁਨਾਹਗਾਰ, ਹਾਂ ਬੇਮੁੱਖ ਮੰਦਾ, ਚੋਰ ਜਾਰ ਜੁਹਾਰ ਪਰ ਕਰ ਜੋ ਹੁੰਦਾ, ਲੇਕਿਨ ਅੰਦਰੋਂ ਨਹੀਂ ਮੰਨਦੇ। ਅੰਦਰੋਂ ਦਾ ਮਾੜਾ ਜਿਹਾ ਕੋਈ ਕਹਿ ਦੇਵੇ ਉਸੇ ਵੇਲੇ ਗਲ ਪੈਣ ਨੂੰ ਤਿਆਰ ਹੋ ਜਾਣਗੇ। ਇਹਦਾ ਮਤਲਬ ਹੈ ਕਿ ਮਨ ਅਤੇ ਜੀਵ ਦਾ ਆਪਸ ਵਿੱਚ ਸਾਥ ਨਹੀਂ ਹੈ, ਉਹ ਕੁਛ ਹੋਰ ਸਮਝਦਾ, ਜਵਾਨ ਕੁਛ ਹੋਰ ਬੋਲ ਰਹੀ ਹੈ, ਚਿੱਤ ਨਾਲ ਨਹੀਂ ਸਾਥ ਦੇ ਰਿਹਾ। ਮੰਮਾ ਮਨਸੋਂ ਕਾਜ ਹੈ ਮਨ ਸਾਧੇ ਸਿੱਧ ਹੋਏ, ਮਨ ਹੀ ਮਨਸੋਂ ਕਹੇ ਕਿ ਵੀਰਾ ਮਨ ਸਾ ਮਿਲਿਆ ਨਾ ਕੋਈ। ਸੋ ਇਹ ਚੀਜ਼ ਜੀਵਨ 'ਚੋਂ ਕੱਢ ਦੇਣੀ ਚਾਹੀਦੀ ਹੈ। ਤਿੰਨ ਚੀਜ਼ਾਂ, ਚੌਥਾ ਵਿਚਾਰ ਕਰਿਆ ਸੀ ਕਿ ਆਦਮੀ ਦੇ ਅੰਦਰ ਬ੍ਰਹਮਚਰੀਆ ਚਾਹੀਦਾ, ਏਕਾ ਨਾਰੀ ਸਦਾ ਜਿਤੀ, ਨਿਜ ਨਾਰੀ ਕੇ ਸਾਥ ਨਿਉ ਤੁਮ ਨਿਤ ਵਢਾਈਓ, ਪਰ ਨਾਰੀ ਕੀ ਸੇਜ ਪੂਲ ਸੁਪਨੇ ਹੋਣਾ ਚਾਹੀਦਾ।